ਦੋ ਰਾਵਾਂ ਨੇ ਕਿਉਂਕਿ ਅਸੀਂ ਇੱਕ ਪ੍ਰਕਰਨ ਜਾਂ ਤਾਂ ਚਮਕੌਰ ਸਾਹਿਬ ਦਾ ਸਰਵਣ ਕਰਨਾ ਅਤੇ ਕਈ ਢਾਡੀ ਜਥਾ ਕਹਿੰਦੇ ਕਿ ਸੁੱਖਾ ਅਤੇ ਜਿੰਦੇ ਦਾ, ਜਿਹੜਾ ਵੀ ਸੈਕਟਰੀ ਸਾਹਿਬ ਸਾਨੂੰ ਇਸ਼ਾਰਾ ਕਰ ਦੇਣ ਵੀ ਸੁੱਖਾ ਅਤੇ ਜਿੰਦਾ ਉਹਨਾਂ ਦੀ ਸ਼ਹੀਦੀ ਦੀ ਵਾਰ ਸੁਣਨੀ ਹੈ ਕਿ ਜਿਹੜੇ ਸਾਹਿਬਜ਼ਾਦੇ ਦੀ ਸ਼ਹੀਦੀ ਦੀ, ਇਹਨਾਂ ਦੋਨਾਂ ਪ੍ਰਕਰਨਾਂ 'ਚੋਂ ਜਦ ਤੱਕ ਮੈਂ ਬੋਲ ਰਿਹਾ, ਆਓ ਇਹ ਵਿਚਾਰ ਕਰਕੇ ਦਾਸ ਨੂੰ ਦੱਸਣ, ਕਿਉਂਕਿ ਪ੍ਰਕਰਨ ਦਾਸ ਨੇ ਸਾਰੇ ਜਾਣਦੇ ਹੈ, ਜਿੰਨੇ ਵੀ ਪ੍ਰਕਰਨ ਹੈ ਸਾਰਾ ਸਿੱਖ ਇਤਿਹਾਸ ਹੈ ਉਹ ਸਾਡੇ ਯਾਦ ਹੈ, ਪਏ ਇੱਕ ਦੀਵਾਨ ਲਈ ਆਏ ਹਾਂ, ਸਾਰਾ ਤਾਂ ਸੁਣਾ ਨਹੀਂ ਸਕਦੇ। ਇੱਕ ਵਾਰ ਸਾਰੀਆਂ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਕਿ ਖਾਲਸਾ ਜੀ ਇਹ ਅਮਰ ਦੀ ਦਾਤ ਮੈਨੂੰ ਵੀ ਦਿਓ। ਇੱਕ ਨਵੀਂ ਗੱਲ ਸ਼ੁਰੂ ਹੋਈ, ਨਵੀਂ ਪਿਰਤ। ਜੇ ਸਿਰ ਦੇ ਕੇ ਅੰਮ੍ਰਿਤ ਲਿਆ, ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਅਸਾਂ ਨੇ ਆਪਣੇ ਸੀਸ ਦਿੱਤੇ ਅਤੇ ਇਹ ਅਮਰ ਦੀ ਦਾਤ ਲਈ, ਤੁਸੀਂ ਕੀ ਦਿਓਗੇ, ਤੁਸੀਂ ਦੱਸੋ ਕੀ ਅਰਪਣ ਕਰੋਗੇ। ਧੰਨ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਕਿ ਤੁਸਾਂ ਇੱਕ ਸਿਰ ਦੇ ਕੇ ਅੰਮ੍ਰਿਤ ਲਿਆ, ਮੈਂ ਇਸ ਅੰਮ੍ਰਿਤ ਦੇ ਬਦਲੇ ਆਪਣਾ ਸਾਰਾ ਸਰਬੰਸ ਲਾ ਦਿਆਂਗਾ, ਸਾਰਾ ਸਰਬੰਸ, ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਦਿਓ। ਜਦੋਂ ਇਹ ਗੱਲ ਆਖੀ ਸਾਰੇ ਸਿੰਘ ਹੈਰਾਨ ਹੋਏ, ਉਸੇ ਤਰੀਕੇ ਦੇ ਨਾਲ ਜਿਵੇਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਿਆ ਅਤੇ ਕਲਗੀ ਵਾਲੇ ਪਾਤਸ਼ਾਹ ਨੇ ਵੀ ਅੰਮ੍ਰਿਤ ਦੀ ਦਾਤ ਲਈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਾਂ ਰੱਖ। ਹਿੰਦੁਸਤਾਨ ਨੂੰ ਲੁੱਟਣ ਵਾਲਿਆਂ ਦੇ ਨਾਂ ਬੜਬੜੇ, ਰੁਸਤਮ ਖਾਂ, ਸ਼ੇਰ ਖਾਂ, ਬਘੇਲ ਖਾਂ, ਉੱਧਰ ਖਾਂ ਹੀ ਖਾਂ, ਇੱਧਰ ਠਾਂ ਹੀ ਠਾਂ, ਇੱਧਰ ਨਾਂ ਕੀ ਹੋਣੇ, ਸ਼ਟੰਕੀ ਦਾਸ, ਮੁਰਲੀ ਮਨੋਹਰ, ਰੇੜੀ ਪ੍ਰਸ਼ਾਦ, ਠੰਡੂ ਰਾਮ, ਅਗਲਾ ਭਾਵਾਂ ਸਾਰਾ ਪਿੰਡ ਲੁੱਟ ਕੇ ਲੈ ਜਾਵੇ ਉਹਦੀ ਮਰਜ਼ੀ, ਗਰਮ ਹੋਵੇ ਚਾਹੇ ਨਾ ਹੋਵੇ, ਨਾਮ ਤਕੜੇ ਤਕੜੇ ਰੱਖੇ ਸਰਦਾਰ ਸ਼ੇਰ ਸਿੰਘ। ਉਸ ਤੋਂ ਬਾਅਦ 100 ਨੇ ਅੰਮ੍ਰਿਤ ਛਕਿਆ, ਫਿਰ ਹਜ਼ਾਰਾਂ ਨੇ ਛਕਿਆ, ਹਜ਼ਾਰਾਂ ਕੇ ਗੁਰੂ ਸਿੱਖਾਂ ਨੇ ਅੰਮ੍ਰਿਤ ਛਕਿਆ, ਉਹਨਾਂ ਦੇ ਨਾਂ ਨਾਲ ਸਿੰਘ ਲੱਗਣ ਲੱਗਾ, ਸਰਦਾਰ ਸ਼ੇਰ ਸਿੰਘ, ਸਰਦਾਰ ਬਘੇਲ ਸਿੰਘ, ਧਰਤੀ ਧਕੇਲ ਸਿੰਘ, ਧੌਣ ਮਰੋੜ ਸਿੰਘ, ਗੋਡਾ ਫੇਰ ਸਿੰਘ, ਇੱਦਾਂ ਦੇ ਨਾਂ ਰੱਖੇ। ਮੈਂ ਹਰੀਆਂ ਬੇਲੀ ਗਿਆ, ਇੱਕ ਸਿੰਘ ਸਾਨੂੰ ਦੁੱਧ ਛਕਾਉਣ ਲੱਗਾ, ਮੈਂ ਕਿਹਾ ਕੀ ਨਾਂ ਜੀ, ਕਹਿੰਦਾ ਚਵਾਰਾ ਸਿੰਘ, ਮੈਂ ਕਿਹਾ ਕਿਆ ਬਾਤ ਹੈ, ਇੱਦਾਂ ਦੇ ਨਾਂ ਰੱਖੇ। ਨਾਂ ਰੱਖਣ ਤੋਂ ਬਾਅਦ ਫਿਰ 5 ਕਕਾਰ ਦਿੱਤੇ, ਆਹ ਕੜਾ ਪਾਇਆ ਨਾ, ਕਈ ਵਾਰੀ ਗੋਰੇ ਪੁੱਛ ਲੈਂਦੇ ਆ, ਸਪੈਨਿਸ਼ ਪੁੱਛ ਲੈਂਦੇ, ਇਹਦਾ ਮਤਲਬ ਕੀ ਹੈ, ਜਿਹਨੂੰ ਨਹੀਂ ਪਤਾ ਇਹ ਚੰਗਾ ਹੁੰਦਾ ਜੀ, ਬਹੁਤ ਚੰਗਾ ਹੁੰਦਾ, ਨਹੀਂ ਕੜਾ ਕਹੇ ਚੋਰੀ ਆਦਿ ਘਾਤ ਕੋ ਨਾ ਹੱਥ ਲਾਵੀਂ, ਜੇ ਕੜਾ ਪਾ ਲਿਆ ਯਾਦ ਰੱਖ ਤੈਂ ਚੋਰੀ ਨਹੀਂ ਕਰਨੀ, ਕਿਸੇ ਦਾ ਘਾਤ ਨਹੀਂ ਕਰਨਾ। ਕੜਾ ਕਹੇ ਚੋਰੀ ਆਦਿ ਘਾਤ ਕੋ ਨਾ ਹੱਥ ਲਾਵੀਂ, ਕੱਚ ਕਹੇ ਜਤੀ ਰਹੁ ਤਿਆਗ ਪਰ ਨਾਰ ਕੋ, ਕੰਘਾ ਕਹੇ ਟੁੱਟੇ ਰੋਮਾਂ ਵਾਂਗ ਤਜ ਪਾਪ ਨਿੰਦਿਆ, ਜਦ ਕੰਘਾ ਫੇਰਦਾ ਨਾ ਰੋਮ ਟੁੱਟਦੇ ਤੇ ਮਨ ਤੇ ਕੰਘਾ ਵੀ ਫੇਰ, ਕੰਘਾ ਕਹੇ ਟੁੱਟੇ ਰੋਮਾਂ ਵਾਂਗ ਤਜ ਪਾਪ ਨਿੰਦਿਆ, ਕਹੇ ਕਿਰਪਾਨ ਕੱਟ ਲੋ ਮੋਹਕਾਰ ਕੋ, ਕੇਸ ਕਹਿਣ ਸਾਡੀ ਨਿਆਈ ਪਾਲ ਸਤ ਸੰਗ ਧਰਮ, ਅੰਮ੍ਰਿਤ ਕਹੇ ਅਮਰ ਹੋ ਜਾ ਪਾਕੇ ਸ਼ਬਦ ਸਾਰ ਕੋ, ਐਸੇ ਪੰਜੇ ਕੱਕੇ ਜਿਨ ਧਾਰ ਲੈ ਸੰਤੋਖ ਸਿੰਘਾ, ਪਾਵੇਗਾ ਗੋਬਿੰਦ ਸਿੰਘ ਸਾਹਿਬ ਕੇ ਦਦਾਰ। ਇਹ 5 ਕਕਾਰ ਦਿੱਤੇ ਹੈ, 5 ਕਕਾਰ ਦੇਣ ਤੋਂ ਬਾਅਦ ਅੰਮ੍ਰਿਤਧਾਰੀ ਸੂਰਮੇ, ਜਿਹੜਾ ਅੰਮ੍ਰਿਤ ਛਕ ਲੈਂਦਾ ਉਹ ਹਾਥੀ ਨਾਲ ਲੜਨ ਦੀ ਜ਼ਰੂਰਤ ਰੱਖਦਾ, ਸ਼ੇਰਾਂ ਨਾਲ ਲੜਨ ਦੀ ਜ਼ਰੂਰਤ ਰੱਖਦਾ। ਅੰਮ੍ਰਿਤਧਾਰੀ ਸੂਰਮੇ ਇਕੱਠੇ ਹੋਏ ਔਰ ਉੱਧਰ ਵੇਖੋ 10 ਲੱਖ ਦਾ ਘੇਰਾ ਪੈ ਗਿਆ, ਜੰਮੂ ਵਾਲੇ, ਕਸ਼ਮੀਰ ਵਾਲੇ, ਸਰਹੰਦ ਵਾਲੇ, ਲਾਹੌਰ ਵਾਲੇ, ਦਿੱਲੀ ਵਾਲੇ ਇਕੱਠੇ ਹੋਏ, ਪਰ ਕਲਗੀ ਵਾਲੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ 4 ਕਿਲੇ ਐਸੀ ਤਕਨੀਕ ਨਾਲ ਬਣਾਏ ਕਿ ਉੱਥੇ ਕੋਈ ਜਿੱਤੇ ਨਹੀਂ ਸਕਿਆ ਕਦੀ ਵੀ। ਆਟੇ ਦੀ ਗਊ ਹਿੰਦੂਆਂ ਨੇ ਬਣਾਈ, ਬਾਈਧਾਰੀਆਂ ਨੇ, ਕੁਰਾਨ ਦੀ ਕਸਮ ਖਾਧੀ, ਔਰ ਉਸ ਤੋਂ ਪਹਿਲਾਂ ਭੁੱਖ ਦੇ ਨਾਲ ਦਰਖਤਾਂ ਦੇ ਪੱਤਰ ਸੂਤ ਕੇ ਖਾ ਲਏ, ਭੁੱਖ ਦੇ ਨਾਲ ਕਈ ਸਿੰਘ ਸ਼ਹੀਦ ਹੋਏ, ਭੁੱਖ ਦੇ ਨਾਲ ਫੁੱਟ ਪੈ ਗਈ, ਫੁੱਟ ਪੈਣ ਦੇ ਨਾਲ ਕਈ ਕਹਿਣ ਲੱਗੇ ਸੱਚੇ ਪਾਤਸ਼ਾਹ ਛੱਡ ਦਿਓ ਕਿਲਾ, ਕਹਿਣ ਲੱਗੇ ਨਹੀਂ, ਕਹਿਣ ਫਿਰ ਨਹੀਂ ਛੱਡਣਾ ਪਿਆ, ਅਸੀਂ ਤੁਹਾਨੂੰ ਛੱਡ ਜਾਂਦੇ ਹਾਂ, ਕਹਿਣ ਲੱਗੇ ਠੀਕ ਹੈ, ਇਹ ਗੁਰੂ ਨਾਨਕ ਦੇਵ ਦਾ ਦਰ ਹੈ, ਇੱਥੇ ਜਦ ਮਰਜ਼ੀ ਕੋ ਆ ਸਕਦਾ ਜਾ ਸਕਦਾ, ਪਰ ਤੁਸੀਂ ਅੰਮ੍ਰਿਤਧਾਰੀ ਹੋ, ਤੁਸੀਂ ਕਮਿਟਮੈਂਟ ਲਈ ਹੋਈ ਹੈ, ਇਸ ਕਰਕੇ ਲੈ ਕੇ ਦੇ ਦਿਓ ਕਿ ਤੂੰ ਸਾਡਾ ਗੁਰੂ ਨਹੀਂ, ਅਜੇ ਤੇਰੇ ਸਿੱਖ ਨਹੀਂ, ਲੈ ਕੇ ਦੇ ਤਾ, ਜਦੋਂ ਫੁੱਟ ਪੈ ਜਾਏ ਨਾ ਕਿਸੇ ਜਥੇ 'ਚ ਫੁੱਟ ਪੈ ਜਾਏ ਉਹਦਾ ਸਤਿਆਨਾਸ਼ ਹੋ ਜਾਂਦਾ, ਔਰ ਕਿਸੇ ਪਰਿਵਾਰ ਵਿੱਚ ਪੈ ਜਾਏ, ਕਿਸੇ ਦੇਸ਼ ਵਿੱਚ ਪੈ ਜਾਏ, ਕਿਸੇ ਗੁਰਦੁਆਰੇ 'ਚ ਪੈ ਜਾਏ, ਫਿਰ ਸਤਿਆਨਾਸ਼ ਹੋਣ ਦਾ ਡਰ। ਇੱਕ ਵਾਰੀ ਘਰ ਵਿੱਚ ਫੁੱਟ ਪਈ, ਘਰ ਵਾਲੀ ਪਤੀ ਵੱਲ ਦੇਖੇ ਵੀ ਮਰਦਾ ਕਾਹਤੇ ਨਹੀਂ, ਪਤੀ ਘਰ ਵਾਲੀ ਵੱਲ ਵੇਖੇ, ਨਨਾਣ ਭਰਜਾਈ ਵੱਲ ਵੇਖੇ, ਅਤੇ ਉਹਨੇ ਜਦੋਂ ਫੁੱਟ ਪੈ ਜਾਏ ਫਿਰ ਗਰੀਬੀ ਹਮਲਾ ਕਰਦੀ ਆ, ਫਿਰ ਸਾਰੇ ਜਿਹਨੇ ਦੁੱਖ ਦਰਦ ਹਮਲਾ ਕਰਦੇ ਹੈ ਉਹਨੂੰ ਰਸਤਾ ਮਿਲ ਜਾਂਦਾ। ਉਹਨੂੰ ਵਿਆਹ ਜਾਣਾ ਸੀ, ਪਿੰਟ ਤੋਂ ਪਜਾਮੇ 'ਤੇ ਆ ਗਿਆ। ਪਹਿਲਾਂ ਤਾਂ ਟਾਈ ਲਾਉਂਦਾ ਸੀ, ਹੁਣ ਪੈਸੇ ਕੋਲ ਨਹੀਂ ਪਜਾਮਾ। ਦਰਜੀ ਮਾੜਾ ਦਰਜੀ ਲਿਆ, ਮਾੜੇ ਦਰਜੀ ਦੇ ਕੋਲ ਗਿਆ, ਉਹਨੂੰ ਪਜਾਮਾ ਜਦੋਂ ਸ਼ਾਮ ਨੂੰ ਲਿਆ ਤੂੰ ਚਾਰ ਗਿਣਾ ਬੜਾ ਪਜਾਮਾ ਉਹਦੀਆਂ ਲੱਤਾਂ ਨਾਲੋਂ। ਮਾਂ ਨੂੰ ਕਹਿਣ ਲੱਗਾ, ਮਾਂ ਮੈਂ ਸਵੇਰੇ ਵਿਆਹ ਜਾਣਾ ਤੜਕੇ, ਵੀ ਇਹਨੂੰ ਚਾਰ ਕੇ ਗਿਰੇ ਕੱਟ ਕੇ। ਕਹਿਣ ਲੱਗੀ, ਖਬਰਦਾਰ ਜੇ ਮੇਰੇ ਕੋਲ ਨਾ ਲਿਆ, ਉਹ ਜਿਹੜੀ ਭੂਤਨੀ ਲਿਆਂਦੀ ਹੈ ਨਾ ਉਹ ਤੋਂ ਕਰਾ। ਕਹਿਣ ਲੱਗਾ ਅੱਛਾ। ਭੂਤਨੀ ਦੇ ਕੋਲ ਕੇ ਘਰਵਾਲੀ ਕੋਲ ਗਿਆ, ਕਹਿਣ ਲੱਗਾ ਭਾਗਵੰਤ ਮੈਂ ਤੈਨੂੰ ਲਾਵਾਂ ਲੈ ਕੇ ਵਿਆਹ ਕੇ ਲਿਆਇਆ, ਆ ਚਾਰ ਗਿਰੇ ਕੱਟ ਕੇ ਪਜਾਮਾ ਮੇਜ ਲਾ ਕੇ ਨਹੀਂ, ਖਬਰਦਾਰ ਆਪਣੀ ਮਾਂ ਤੋਂ ਕਰਾ, ਆਪਣੀ ਭੈਣ ਤੋਂ ਕਰਾ। ਭੈਣ ਕੋਲ ਗਿਆ, ਕਹਿਣ ਲੱਗੀ ਬਿਲਕੁਲ ਨਹੀਂ। ਜਦ ਸਾਰਿਆਂ ਨੇ ਜਵਾਬ ਦਿੱਤਾ, ਵਿਚਾਰੇ ਨੇ ਆਪੇ ਕੱਟਿਆ ਚਾਰ ਇੰਚ ਪਜਾਮਾ, ਕੱਟ ਕੇ ਲੇਟ ਕੇ ਰੱਖਤਾ ਵੀ ਸਵੇਰੇ ਨਹਾ ਕੇ ਪਾ ਕੇ ਚੱਲ ਵਿਆਹ 'ਤੇ ਚੱਲ ਜਾਂਗੇ। ਥੋੜ੍ਹੇ ਕਿਤੇ ਇਹਨੂੰ ਘਰਵਾਲੀ ਨੂੰ ਚੇਤਾ ਆਇਆ ਵੀ ਚਲੋ ਫਿਰ ਵੀ ਮੈਂ ਮੇਰਾ ਘਰਵਾਲਾ, ਚਲੋ ਮਾਂ ਦੇ ਮਗਰ ਲੱਗਾ ਕੋਈ ਗੱਲ ਨਹੀਂ। ਉਹਨੂੰ ਪਜਾਮਾ ਲਾਇਆ, ਚਾਰ ਗਿਰੇ ਕੱਟਿਆ, ਲੇਟ ਕੇ ਰੱਖ ਦਿੱਤਾ। ਭੈਣ ਨੂੰ ਚੇਤਾ ਆਇਆ ਕਿ ਮੇਰੇ ਵੀਰ ਨੇ ਸਵੇਰੇ ਵਿਆਹ ਜਾਣਾ, ਚਲੋ ਕੋਈ ਗੱਲ ਨਹੀਂ, ਪਜਾਮੇ 'ਤੇ ਪੈਰ ਨਹੀਂ ਲੱਗਣ ਦੇ ਸਾਰੀ ਰਾਤ। ਭੈਣ ਨੇ ਲਾਇਆ ਚਾਰ ਗਿਰੇ, ਹੁਣ ਕੱਟਿਆ, ਲੇਟ ਕੇ ਰੱਖ ਦਿੱਤਾ। ਅੰਮ੍ਰਿਤ ਵੇਲੇ ਮਾਂ ਨੂੰ ਚੇਤਾ ਵੀ ਚਲੋ ਆਪਣੇ ਘਰਵਾਲੀ ਦੇ ਪਾਗਲ ਦੇ ਮਗਰ ਲੱਗਾ ਹੈ, ਫੈਵੇ ਤਾਂ ਮੇਰਾ ਹੀ ਪੋਤੇ। ਔਰ ਹੋਰ ਵੀ ਲਾਇਆ, ਪਜਾਮੇ ਦਾ ਹੁਲੀਆ ਵਿਗਾੜ ਤਾਂ, ਨਾ ਕੱਛਾ ਰਹਿਣ ਦਿੱਤਾ, ਨਾ ਪਜਾਮਾ ਰਹਿਣ ਦਿੱਤਾ। ਸਵੇਰ ਨੂੰ ਉੱਠਿਆ, ਇਸ਼ਨਾਨ ਕਰਕੇ ਜਦੋਂ ਪਜਾਮਾ ਪਾਇਆ, ਕਹਿੰਦਾ ਇਹਦਾ ਕੀ ਭਾਣਾ ਵਰਤ ਗਿਆ, ਇਹ ਗੋਡਿਆਂ ਤੱਕ ਕਿੱਦਾਂ ਆ ਗਿਆ ਰਾਤੋ ਰਾਤ। ਭਾਵ ਜਿੱਥੇ ਫੁੱਟ ਹੈ, ਸੰਗਤ ਵਿੱਚ ਫੁੱਟ ਨਹੀਂ ਪੈਣੀ ਚਾਹੀਦੀ, ਦੇਸ਼ ਵਿੱਚ ਫੁੱਟ ਨਹੀਂ ਪੈਣੀ ਚਾਹੀਦੀ। ਆਹ ਵੇਖੋ ਸਿੱਖਾਂ 'ਚ ਫੁੱਟ ਪੈ ਗਏ, ਹੱਥੀਂ ਲਿਖ ਕੇ ਬਤਾਵਾ ਦੇ ਤਾ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨਹੀਂ। ਘਰਾਂ ਵਿੱਚ ਆ ਗਏ, ਜਿਹੜੀਆਂ ਘਰਵਾਲੀਆਂ ਨਾ, ਇਹ ਸਿੱਖੀ ਦਾ ਧੁਰਾ ਹੁੰਦੀਆਂ, ਇਹ ਘਰ ਦਾ ਥੰਮ ਹੁੰਦੀਆਂ। ਜਦੋਂ ਘਰਾਂ 'ਚ ਹੈ, ਕਹਿਣ ਲੱਗੇ ਜੰਗ ਜਿੱਤਿਆ ਗਿਆ। ਕਹਿਣ ਲੱਗੇ ਜੰਗ ਕਿੱਥੇ, ਭੁੱਖ ਨਾ ਮਰ ਚੱਲੇ, ਕਈ ਤਾਂ ਮਰ ਗਏ, ਸ਼ੁਕਰ ਕਰੋ ਅਸੀਂ ਜਿਉਂਦੇ ਆ ਗਏ ਹਾਂ। ਘਰਾਂ ਵਾਲੀਆਂ ਕਹਿੰਦੇ ਸਾਨੂੰ ਤਾਂ ਤੁਸੀਂ ਜਿਉਂਦੇ ਨਹੀਂ ਚਾਹੀਦੇ, ਹਰਦੂ ਲਾਣ 'ਤੇ ਤੁਸੀਂ ਗੁਰੂ ਨੂੰ ਉੱਥੇ ਭੁੱਖਿਆਂ ਛੱਡ ਕੇ ਆ ਗਏ ਹੋ। ਮਾਤਾ ਭਾਗੋ ਨੇ ਦੋ ਤਾਰਾ ਖੰਡਾ ਧੂ ਲਿਆ, ਕਿਉਂਕਿ ਉਹਦੇ ਦੋ ਭਰਾ ਇੱਕ ਪਤੀ ਮੁੜ ਕੇ ਆਇਆ ਸੀ। ਮਾਤਾ ਭਾਗੋ ਕਹਿਣ ਲੱਗੀ ਹੈ, ਇਹ ਦਸਤਾਰਾਂ ਲਾ ਦਿਓ, ਇਹ ਦਸਤਾਰ ਹੁਣ ਮੈਨੂੰ ਦਿਓ, ਤੁਸੀਂ ਕਿੱਥੋਂ ਚਰਖੇ। ਮਾਤਾ ਭਾਗੋ ਨੇ ਧੂ ਕੇ ਖੰਡਾ, ਜਦੋਂ ਘਰ ਘਰ ਵਿੱਚ ਗਈ, ਮੌਤ ਨਾਲੋਂ ਭੈੜਾ ਜੀਵਨ ਹੋ ਗਿਆ। ਇਹਨਾਂ ਨੇ ਆ ਕੇ ਫਿਰ ਆਪਣੇ 40 ਮੁਕਤਿਆਂ ਨੇ ਮੁਕਤ ਹੋਏ, ਇਹ ਇਤਿਹਾਸ ਵੱਖਰਾ। ਕਲਗੀ ਵਾਲੇ ਪਾਤਸ਼ਾਹ ਨੇ ਉਹ ਵੇਖੋ ਛੱਡਿਆ, ਚਮਕੌਰ ਦੀ ਜਦੋਂ ਗੜੀ ਛੱਡੀ ਹੈ, ਅਤੇ ਉਸ ਵੇਲੇ ਦਾ ਸੀਨ, ਗੁਰੂ ਕੇ ਸਿੱਖ, ਮਾਤਾ ਗੁਜਰੀ ਔਰ ਸਾਹਿਬਜ਼ਾਦੇ ਛੱਡੇ, ਸਾਰਾ ਕੁਛ ਛੱਡਣ ਤੋਂ ਬਾਅਦ ਤੁਰ ਪਏ ਨੇ। ਪਰਿਵਾਰ ਵਿਛੋੜਾ ਜਿੱਥੇ ਹੈ ਗੁਰਦੁਆਰਾ, ਉੱਥੇ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਹੋ ਗਿਆ, ਤਿੰਨਿਆਂ ਵਿੱਚ ਪਰਿਵਾਰ ਹੋ ਗਿਆ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਗੰਗੂ ਦੇ ਨਾਲ, ਔਰ ਕਲਗੀ ਵਾਲੇ ਪਾਤਸ਼ਾਹ ਦੇ ਨਾਲ ਵੱਡੇ ਸਾਹਿਬਜ਼ਾਦੇ, 40 ਗੁਰੂ ਕੇ ਸਿੱਖ, ਅਤੇ ਉੱਧਰ ਮਾਤਾਵਾਂ ਦੇ ਨਾਲ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਬਾਬਾ ਦੀਪ ਸਿੰਘ, ਇਹ ਸਾਰੇ ਇੱਕ ਪਾਸੇ ਬਾਇਆ ਰੋਪੜ ਹੋ ਕੇ ਦਿੱਲੀ ਚਲੇ ਗਏ। ਚਮਕੌਰ ਦੀ ਗੜੀ ਜਦੋਂ ਛੱਡੀ ਹੈ, ਸਰਸਾ ਚੜ੍ਹੀ ਹੋਈ ਹੈ, ਹੜ੍ਹ ਆਇਆ ਹੋਇਆ ਸਰਸਾ ਦੇ ਵਿੱਚ। ਜਦੋਂ ਸਰਸਾ ਦੇ ਵਿੱਚੋਂ ਨਿਕਲਣ ਲੱਗੇ ਤਾਂ ਜਿੰਨਾ ਸਾਹਿਤ ਲਿਖਿਆ ਹੋਇਆ ਸੀ ਔਰ ਉਹ ਭਗਾਣੀ ਵਿਖੇ, ਉਹ ਸਾਰਾ ਸਾਹਿਤ ਸਰਸਾ ਦੇ ਭੇਟਾ ਹੋ ਗਿਆ। ਕਈ ਗੁਰੂ ਕੇ ਲਾਲ ਸਰਸਾ ਦੇ ਭੇਟਾ ਹੋ ਗਏ, ਸਾਰਾ ਧਨ ਸਰਸਾ ਦੇ ਭੇਟਾ ਹੋ ਗਿਆ। ਇੱਕ ਗ੍ਰੰਥ ਸੀ ਜਿਹਦਾ ਨਾਂ ਸੀ ਵਿਦਿਆਧਰ, 9 ਮਣ ਭਾਰ ਸੀ ਉਹਦਾ, ਉਹ ਵੀ ਸਰਸਾ ਦੇ ਭੇਟਾ ਹੋ ਗਿਆ। ਆਹ ਦੇਖੋ 40 ਸੂਰਮੇ ਪਾਰ ਹੋਏ, ਦੋ ਸਾਹਿਬਜ਼ਾਦੇ ਅਤੇ ਕਲਗੀ ਵਾਲੇ ਪਾਤਸ਼ਾਹ ਚਮਕੌਰ ਦੇ ਇੱਕ ਬਾਗ 'ਚ ਬੈਠੇ ਨੇ, ਔਰ ਬਾਗ ਦੇ ਵਿੱਚ ਬੈਠੇ ਨੇ ਭੁੱਖ ਨੂੰ ਪਾਣੇ, ਠੰਡ ਦੇ ਨਾਲ ਠਰੇ ਹੋਏ, ਕਈ ਤਿਰਾਂ ਤੋਂ ਕੁਝ ਨਹੀਂ ਖਾਧਾ ਹੋਇਆ। ਇੱਕ ਬੁੱਧੀ ਰਾਮ ਆਇਆ, ਭੱਜਾ ਹੈ ਸੱਚੇ ਪਾਤਸ਼ਾਹ, ਇਸ ਠੰਡ ਦੇ ਵਿੱਚ ਵਸਤਰ ਭਿੱਜੇ ਹੋਏ ਨੇ ਇਸ ਬਾਗ ਦੇ ਵਿੱਚ, ਉਹ ਮੇਰੀ ਚਮਕੌੜ ਦੀ ਗੜੀ ਹੈ, ਭਾਵਾਂ ਸਾਡੇ ਦੋ ਭਰਾਵਾਂ ਦੀ ਪਰ ਅੱਧ ਮੇਰਾ ਆ, ਉੱਥੇ ਆਓ। ਤਨ ਕਲਗੀ ਵਾਲੇ ਪਾਤਸ਼ਾਹ ਚਮਕੌੜ ਦੀ ਕੱਚੀ ਹਵੇਲੀ ਜਿਹੜੀ ਕਿਲੇ ਵਾਂਗ ਬਣੀ ਹੋਈ, ਉੱਚੀ ਥਾਂ 'ਤੇ, ਔਰ ਵਿੱਚ ਚੁਬਾਰਾ ਵੀ ਹੈ। ਕਲਗੀ ਵਾਲੇ ਪਾਤਸ਼ਾਹ ਗਏ, ਇਸ ਗੜੀ ਨੂੰ ਵੇਖਿਆ, ਇਹਦੀ ਛੱਤ 'ਤੇ ਚੜ੍ਹ ਕੇ ਮੈਦਾਨ ਵੱਲ ਵੇਖਿਆ, ਇਹਦੇ ਇੱਕ ਬੁਰਜ ਵੱਲ ਵੇਖਿਆ, ਉਹਦੇ ਬੁਰਜਾਂ ਵਿੱਚ ਤੀਰ ਮਾਰ ਕੇ ਵੇਖਿਆ। ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ, ਇਹ ਚਮਕੌਰ ਦੀ ਗੜੀ ਇੰਨੇ ਪਿਆਰ ਨਾਲ, ਅਤੇ ਕਲਗੀ ਵਾਲੇ ਪਾਤਸ਼ਾਹ ਕੀ ਉੱਤਰ ਦਿੰਦੇ ਨੇ?